ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕੈਨੇਡਾ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਲਿਬਨਾਨ ਛੱਡਣ ਦੀ ਅਪੀਲ। ਗਵਰਨਰ ਜਨਰਲ ਦੀ ਨਿਯੁਕਤੀ ਵਿਰੁੱਧ ਮੁਕੱਦਮਾ ਖਾਰਜ ਕਰਨ ਦੀ ਫੈਡਰਲ ਸਰਕਾਰ ਦੀ ਮੰਗ ਅਦਾਲਤ ਵੱਲੋਂ ਰੱਦ। ਕੰਜ਼ਰਵੇਟਿਵ ਪਾਰਟੀ ਨੇ ਆਪਣੇ ਨਵੇਂ ਚੁਣਾਵੀ ਵਿਗਿਆਪਨ ਵਿੱਚ ਜਗਮੀਤ ਸਿੰਘ ਤੇ ਵਿੰਨਿਆ ਨਿਸ਼ਾਨਾ ਅਤੇ ਐਡਮਿੰਟਨ ਦੇ ਵਿਅਕਤੀ ਨੂੰ ਇੱਕ ਅੱਤਵਾਦੀ ਸੰਗਠਨ ਨਾਲ ਜੁੜੇ ਹੋਣ ਕਰਕੇ ਯੂਕੇ ਵਿੱਚ 5 ਸਾਲ ਦੀ ਸਜ਼ਾ। ਇਜ਼ਰਾਈਲ ਅਤੇ ਹਿਜ਼ਬੁੱਲਾ ਵਿੱਚ ਜੰਗ ਦੇ ਖਤਰੇ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਆਪਣੇ ਨਾਗਰਿਕਾਂ ਨੂੰ ਲਿਬਨਾਨ ਬਾਰੇ ਆਗਾਹ ਕਰਦੀ ਰਹੀ ਹੈ। ਸਪੈਸ਼ਲੀ ਹੁਣ ਜਿਹੜੀ ਰੀਸੈਂਟ ਡਿਵੈਲਪਮੈਂਟਸ ਹੋ ਰਹੀਆਂ ਨੇ, ਜਿਵੇਂ ਜਿਸ ਤਰ੍ਹਾਂ ਤਣਾਅ ਬਹੁਤ ਜ਼ਿਆਦਾ ਵੱਧ ਰਿਹਾ ਅਤੇ ਬਹੁਤ ਸਾਰੀਆਂ ਏਅਰਲਾਈਨਜ਼ ਨੇ ਆਪਣੀਆਂ ਹਵਾਈ ਸੇਵਾਵਾਂ ਵੀ ਨੇ ਜਿਹੜੀਆਂ ਬੈਰੂਤ ਤੋਂ, ਜੋ ਕਿ ਲਿਬਨਾਨ ਦੀ ਰਾਜਧਾਨੀ ਹੈ, ਉੱਥੋਂ ਮੁਅੱਤਲ ਕਰ ਦਿੱਤੀਆਂ ਨੇ ਅਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਇਹ ਫਲਾਈਟਸ ਦੇ ਵਿੱਚ ਜਿਹੜੀਆਂ ਇਹ ਫਲਾਈਟਸ ਦੀਆਂ ਕੈਂਸਲੇਸ਼ਨਸ ਨੇ, ਇਹ ਹੋਰ ਵੀ ਹੋਣ ਦੀ ਸੰਭਾਵਨਾ ਹੈ। ਈਵਨ ਕਿ ਏਅਰ ਸਪੇਸ ਦਾ ਵੀ ਕਲੋਜ਼ਰ ਹੋ ਸਕਦਾ ਹੈ। ਸੋ ਇਸ ਦਰਮਿਆਨ ਕੈਨੇਡਾ ਸਰਕਾਰ ਆਪਣੇ ਨਾਗਰਿਕਾਂ ਨੂੰ, ਉੱਥੇ ਰਹਿੰਦੇ ਪਰਮਨੈਂਟ ਰੈਜ਼ੀਡੈਂਟਸ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਅਪੀਲ ਕਰ ਰਹੀ ਹੈ ਕਿ ਵੀ ਜਿੰਨਾ ਜਲਦੀ ਹੋ ਸਕੇ ਤੁਸੀਂ ਲਿਬਨਾਨ 'ਚੋਂ ਨਿਕਲ ਜਾਓ। ਅਤੇ ਕੈਨੇਡਾ ਦਾ ਕਹਿਣਾ ਹੈ ਕਿ ਜੇ ਜੰਗ ਲਿਬਨਾਨ ਨੂੰ ਘੇਰਦੀ ਹੈ, ਯਾਨੀ ਜੇ ਹੋਰ ਵੀ ਹਾਲਾਤ ਵਿਗੜਦੇ ਨੇ, ਤਾਂ ਲੋਕ ਜਿਹੜੀਆਂ ਗਵਰਨਮੈਂਟ ਦੀਆਂ ਇਵੈਕੂਏਸ਼ਨ ਫਲਾਈਟਸ ਨੇ, ਜਿਹੜੀਆਂ ਸਰਕਾਰੀ ਨਿਕਾਸੀ ਉਡਾਣਾਂ ਨੇ, ਉਹਨਾਂ ਰਾਹੀਂ ਨਿਕਲਣ ਦੇ ਆਸਰੇ ਨਹੀਂ ਬੈਠੇ ਰਹਿ ਸਕਦੇ। ਇਸ ਟਾਈਮ 21,399 ਕੈਨੇਡੀਅਨ ਨਾਗਰਿਕ ਨੇ ਜਿਨ੍ਹਾਂ ਨੇ ਆਪਣੇ ਲਿਬਨਾਨ ਵਿੱਚ ਹੋਣ ਵਜੋਂ ਰਜਿਸਟਰ ਕਰਾਇਆ ਹੋਇਆ ਗਲੋਬਲ ਅਫੇਅਰਸ ਕੋਲ। ਲਾਰਾ ਸਲਾਮੇ ਨਾਮ ਦੀ ਲੇਡੀ ਵੀ ਉਹਨਾਂ ਲੋਕਾਂ ਵਿੱਚੋਂ ਇੱਕ ਹੈ ਜੋ ਕੈਨੇਡੀਅਨ ਨਾਗਰਿਕ ਨੇ ਅਤੇ ਲਿਬਨਾਨ ਵਿੱਚ ਹੋਣ ਵਜੋਂ ਰਜਿਸਟਰ ਨੇ। ਲਾਰਾ ਨੇ ਵੀਰਵਾਰ ਨੂੰ ਲਿਬਨਾਨ ਦੀ ਰਾਜਧਾਨੀ ਤੋਂ ਬੈਰੂਤ ਤੋਂ ਮੌਂਟਰੀਅਲ ਦੀ ਫਲਾਈਟ ਲੈਣੀ ਸੀ, ਪਰ ਇੱਕ ਰਾਤ ਪਹਿਲਾਂ ਉਸਦੀ ਫਲਾਈਟ ਜਿਹੜੀ ਆ ਉਹ ਕੈਂਸਲ ਹੋ ਗਈ। ਏਅਰ ਫਰਾਂਸ ਨੇ ਉਹਨੂੰ ਦੱਸਿਆ ਕਿ ਅਨਸਟੇਬਲ ਸਿਕਿਉਰਿਟੀ ਕੰਡੀਸ਼ਨ ਦੇ ਚੱਲਦਿਆਂ ਏਅਰ ਫਰਾਂਸ ਨੇ ਬੈਰੂਤ ਤੋਂ ਹਵਾਈ ਸੇਵਾਵਾਂ ਸਸਪੈਂਡ ਕਰ ਦਿੱਤੀਆਂ ਨੇ। ਕੈਨੇਡਾ ਆਪਣੇ ਨਾਗਰਿਕਾਂ ਦੀ ਵੈਸੇ ਪੋਸੀਬਲ ਇਵੈਕੂਏਸ਼ਨ ਲਈ ਅਕਤੂਬਰ ਤੋਂ ਯੋਜਨਾ ਬਣਾ ਰਿਹਾ ਹੈ ਅਤੇ ਤਿਆਰੀ ਵਜੋਂ ਕੈਨੇਡਾ ਨੇ ਲਿਬਨਾਨ ਅਤੇ ਸਾਈਪ੍ਰਸ ਵਿੱਚ ਆਪਣੇ ਆਰਮਡ ਫੋਰਸਿਸ ਦੇ ਮੈਂਬਰ ਵੀ ਭੇਜੇ ਨੇ। ਹੁਣ ਲਾਰਾ ਨੂੰ ਉਮੀਦ ਹੈ ਕਿ 10 ਅਗਸਤ ਨੂੰ ਉਸਦੀ ਜਿਹੜੀ ਰੀਸਕੈਡਿਊਲਡ ਫਲਾਈਟ ਹੈ ਉਹ ਯੋਜਨਾ ਦੇ ਅਨੁਸਾਰ ਹੀ ਉੱਡੇਗੀ, ਪਰ ਉਸਨੂੰ ਕੋਈ ਪਛਤਾਵਾ ਨਹੀਂ ਹੈ। ਵੈਸੇ ਉਸਨੇ ਕਿਹਾ ਕਿ ਆਪਣੇ ਜੱਦੀ ਦੇਸ਼ ਦੀ ਜਿਹੜੀ ਯਾਤਰਾ ਕਰਨਾ ਹੈ, ਇਹ ਛੁੱਟੀਆਂ ਮਨਾਉਣ ਨਾਲੋਂ ਵੱਡਾ ਅਹਿਸਾਸ ਹੁੰਦਾ, ਕਿਉਂਕਿ ਉੱਥੇ ਬੱਚੇ ਜਿਹੜੇ ਹੁੰਦੇ ਆ, ਜਿਹੜੇ ਇੱਥੋਂ ਦੇ ਜਨਮੇ ਨੇ, ਉਹ ਨੇਟਿਵ ਕੰਟਰੀ ਦੇ ਵਿੱਚ ਆਪਣੇ ਬਜ਼ੁਰਗਾਂ ਨੂੰ, ਦਾਦੇ ਦਾਦੀ, ਨਾਨੇ ਨਾਨੀ ਨੂੰ ਮਿਲ ਆਉਂਦੇ ਹੁੰਦੇ ਨੇ। ਇੱਕ ਮੌਕਾ ਹੁੰਦਾ ਹੈ ਅਤੇ ਕਿਉਂਕਿ ਆਪਾਂ ਆਪਣੇ, ਕਿਉਂਕਿ ਉਹ ਕਹਿੰਦੀ ਹੈ ਕਿ ਵੀ ਤੁਸੀਂ ਆਪਣੇ ਮਾਤਾ ਪਿਤਾ ਨੂੰ ਵੀ ਨਹੀਂ ਉੱਥੇ ਛੱਡ ਸਕਦੇ, ਉਹ ਬਜ਼ੁਰਗ ਹੋ ਰਹੇ ਨੇ ਅਤੇ ਉਹਨਾਂ ਨੂੰ ਮਿਲਦੇ ਰਹਿਣ ਦੀ ਜ਼ਰੂਰਤ ਹੁੰਦੀ ਹੈ। ਸੋ ਇਸ ਭਾਵਨਾ ਕਰਕੇ ਵੀ ਅਕਸਰ ਇੱਦਾਂ ਹੁੰਦਾ ਹੈ ਕਿ ਭਾਵੇਂ ਜੰਗ ਲੱਗੀ ਹੋਈ ਹੈ, ਭਾਵੇਂ ਹਾਲਾਤ ਵਿਗੜ ਰਹੇ ਹੁੰਦੇ ਨੇ, ਪਰ ਜਿਹੜਾ ਲੋਕਾਂ ਦਾ ਆਪਣੇ ਜਿਹੜਾ ਬੈਕ ਹੋਮ ਕੰਟਰੀ ਹੈ ਉੱਥੇ ਰਹਿਣ ਦਾ ਇੱਕ ਇਹ ਰੀਜ਼ਨ ਹੁੰਦਾ ਕਿ ਵੀ ਉੱਥੇ ਉਹਨਾਂ ਦੇ ਬਜ਼ੁਰਗ ਮਾਂ ਬਾਪ ਵੀ ਮੌਜੂਦ ਹੁੰਦੇ ਨੇ। ਕੈਨੇਡਾ ਦੀ ਵਿਦੇਸ਼ ਮੰਤਰੀ ਮਿਲਨੀ ਜੋਲੀ ਨੇ ਲਿਬਨਾਨ ਵਿੱਚ ਮੌਜੂਦ ਕੈਨੇਡੀਅਨਜ਼ ਨੂੰ ਤੁਰੰਤ ਕੈਨੇਡਾ ਵਾਪਸ ਜਾਣ ਦੀ ਅਪੀਲ ਕੀਤੀ ਸੀ। ਬੁੱਧਵਾਰ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ, ਜਿਹਨੂੰ ਪਹਿਲਾਂ ਟਵਿੱਟਰ ਕਹਿੰਦੇ ਸੀ, ਉਹਦੇ 'ਤੇ ਪੋਸਟ ਕੀਤਾ। ਉਹਨਾਂ ਨੇ ਕਿਹਾ, ਕੋਟ, ਜੇਕਰ ਤੁਸੀਂ ਲਿਬਨਾਨ 'ਚ ਹੋ ਤਾਂ ਘਰ ਵਾਪਸ ਆਓ, ਜੇ ਤਣਾਅ ਵੱਧਦਾ ਹੈ ਤਾਂ ਹੋ ਸਕਦਾ ਹੈ ਕਿ ਜ਼ਮੀਨੀ ਹਾਲਾਤ ਸਾਨੂੰ ਤੁਹਾਡੀ ਮਦਦ ਕਰਨ ਦੀ ਇਜਾਜ਼ਤ ਨਾ ਦੇਣ ਅਤੇ ਤੁਸੀਂ ਉਹ ਮੁਲਕ ਛੱਡਣ ਦੇ ਯੋਗ ਨਾ ਹੋਵੋ। ਕੈਨੇਡੀਅਨ ਸਰਕਾਰ ਨੇ ਜ਼ਿਕਰ ਕੀਤਾ ਕਿ ਕੁਝ ਏਅਰਲਾਈਨਜ਼ ਨੇ ਪਹਿਲਾਂ ਹੀ ਬੈਰੂਤ ਲਈ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਨੇ ਅਤੇ ਆਉਂਦੇ ਸਮੇਂ ਵਿੱਚ ਹੋਰ ਫਲਾਈਟਸ ਦੇ ਰੱਦ ਹੋਣ ਦੀ ਵੀ ਸੰਭਾਵਨਾ ਹੈ। ਦਰਅਸਲ ਹਿਜ਼ਬੁੱਲਾ ਦੇ ਲੀਡਰ ਨੇ ਵੀਰਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਇਜ਼ਰਾਈਲ ਨਾਲ ਜਿਹੜਾ ਇਹ ਕੌਨਫਲਿਕਟ ਹੈ ਇੱਕ ਨਵੇਂ ਫੇਜ਼ ਵਿੱਚ ਦਾਖਲ ਹੋ ਗਿਆ। ਹੋਇਆ ਕੀ ਕਿ ਪਿਛਲੇ ਹਫ਼ਤੇ ਬੈਰੂਤ ਵਿੱਚ ਇੱਕ ਇਜ਼ਰਾਈਲੀ ਹਵਾਈ ਹਮਲੇ ਵਿੱਚ ਹਿਜ਼ਬੁੱਲਾ ਦਾ ਇੱਕ ਕਮਾਂਡਰ ਮਾਰਿਆ ਗਿਆ। ਇਜ਼ਰਾਈਲ ਨੇ ਦੋਸ਼ ਲਗਾਇਆ ਸੀਗਾ ਕਿ ਉਹ ਕਮਾਂਡਰ ਇੱਕ ਰਾਕੇਟ ਅਟੈਕ ਦੇ ਲਈ ਜ਼ਿੰਮੇਵਾਰ ਸੀਗਾ, ਜਿਹਦੇ ਵਿੱਚ ਇਜ਼ਰਾਈਲੀ ਜਿਹੜਾ ਕੰਟਰੋਲਡ ਏਰੀਆ ਹੈ ਗੁਲਾਨ ਹਾਈਟਸ, ਉੱਥੇ 12 ਟੀਨੇਜਰਸ ਦੀ ਮੌਤ ਹੋਈ ਸੀ। ਹਾਲਾਂਕਿ ਹਿਜ਼ਬੁੱਲਾ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ, ਪਰ ਇਹ ਜ਼ਰੂਰ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਦੇ ਲੀਡਰ ਨੂੰ ਮਾਰੇ ਜਾਣ ਦੀ ਘਟਨਾ ਹੋਈ ਹੈ, ਇਹਨੇ ਇਜ਼ਰਾਈਲ ਨਾਲ ਜਿਹੜਾ ਇਹ ਕੌਨਫਲਿਕਟ ਹੈ ਇਹ ਨਵੇਂ ਪੜਾਅ ਦੇ ਵਿੱਚ ਦਾਖਲ ਕਰ ਦਿੱਤਾ। ਦੂਜੇ ਪਾਸੇ ਕੁਝ ਅਜਿਹੇ ਕੈਨੇਡੀਅਨਜ਼ ਵੀ ਨੇ ਜੋ ਲਿਬਨਾਨ ਤੋਂ ਵਾਪਸ ਨਹੀਂ ਆਉਣਾ ਚਾਹੁੰਦੇ। ਸਟੈਫਨੀ ਮੁਖੇਬਰ ਨਾਮ ਦੀ ਇੱਕ ਲੇਡੀ ਹੈ, ਲਿਬਨਾਨ ਵਿੱਚ ਜਨਮੀ ਸੀ ਅਤੇ ਪਿਛਲੇ ਸਾਲ ਮੌਂਟਰੀਅਲ 'ਚ ਨੌਕਰੀ ਤੋਂ ਲੇ ਆਫ ਕੀਤੇ ਜਾਣ ਤੋਂ ਬਾਅਦ ਉਹ ਲਿਬਨਾਨ ਵਾਪਸ ਆ ਗਈ ਸੀ। ਕੈਨੇਡੀਅਨ ਨਾਗਰਿਕ ਹੈ ਅਤੇ ਕੈਨੇਡਾ ਸਰਕਾਰ ਵੱਲੋਂ ਉਹਨੂੰ ਲਿਬਨਾਨ 'ਚੋਂ ਨਿਕਲਣ ਦੇ ਵੀ ਵਾਰ ਵਾਰ ਮੈਸੇਜਸ ਮਿਲ ਰਹੇ ਨੇ। ਉਹ ਕਹਿੰਦੀ ਕਿ ਵੀ ਇੱਕ ਵਾਰੀ ਤਾਂ ਉਹਨੂੰ ਲੱਗਿਆ ਸੀਗਾ ਕਿ ਵੀ ਜਿਹੜੀ ਇਹ ਸਿਕਿਉਰਿਟੀ ਸਿਚੁਏਸ਼ਨ ਹੈ ਉਹਦੇ ਚੱਲਦਿਆਂ ਵੀ ਉਹਨੂੰ ਕੈਨੇਡਾ ਵਾਪਸ ਚਲੇ ਜਾਣਾ ਚਾਹੀਦਾ, ਪਰ ਬਾਅਦ 'ਚ ਉਹਦਾ ਮਨ ਬਦਲ ਗਿਆ। ਉਹ ਕਹਿੰਦੀ ਕਿ ਵੀ ਇੱਥੇ ਜਿਹੜੇ ਲੋਕਲ ਲੋਕ ਨੇ ਉਹ ਕਿੰਨੇ ਹੀ ਡੈਕਿਡਸ ਤੋਂ ਇੱਦਾਂ ਦੀਆਂ ਜੰਗਾਂ, ਇੱਦਾਂ ਦੇ ਕੌਨਫਲਿਕਟ, ਸੰਘਰਸ਼ਾਂ ਦੇ ਦਰਮਿਆਨ ਰਹੀ ਜਾ ਰਹੇ ਨੇ ਅਤੇ ਉਹ ਵੀ ਰਹਿ ਸਕਦੀ ਹੈ। ਅਤੇ ਇੱਕ ਰੀਜ਼ਨ ਇਹ ਹੈ ਕਿ ਵੀ ਉਹ ਉਹਦਾ ਇੱਕ ਕੁਝ ਪਿਛੋਕੜ ਜਿਹੜਾ ਹੈ ਉਹ ਫਲਸਤੀਨ ਨਾਲ ਵੀ ਜੁੜਿਆ ਹੋਇਆ ਤੇ ਜਿਹਦੇ ਕਰਕੇ ਉਹ ਜਾਣਾ ਨਹੀਂ ਚਾਹੁੰਦੀ। ਉਹ ਕਹਿੰਦੀ ਕਿ ਵੀ ਇਜ਼ਰਾਈਲ ਹਮਾਸ ਦਾ ਜਿਹੜਾ ਇਹ ਵਾਰ ਚੱਲ ਰਹੀ ਹੈ ਇਹਦੇ ਵਿੱਚ ਕੈਨੇਡਾ ਦਾ ਸਟੈਂਡ ਜਿਹੜਾ ਹੈ ਉਹਨੂੰ ਉਹ ਮਾਫ਼ ਨਹੀਂ ਕਰ ਸਕਦੀ। ਉਹ ਕਹਿੰਦੀ ਹੈ ਕਿ ਕੈਨੇਡਾ ਨੇ ਗਾਜ਼ਾ ਵਿੱਚ ਮਾਸੂਮ ਬੱਚਿਆਂ ਦੀਆਂ ਹੱਤਿਆਵਾਂ ਨੂੰ ਰੋਕਣ ਲਈ ਬਣਦੇ ਕਦਮ ਨਹੀਂ ਚੁੱਕੇ। ਕਿਬੈਕ ਦੀ ਸੁਪੀਰੀਅਰ ਕੋਰਟ ਨੇ ਫੈਸਲਾ ਦਿੱਤਾ ਕਿ ਗਵਰਨਰ ਜਨਰਲ ਮੈਰੀ ਸਾਈਮਨ ਦੀ ਨਿਯੁਕਤੀ ਨੂੰ ਪਲਟਾਉਣ ਦੀ ਪਟੀਸ਼ਨ ਅਦਾਲਤ ਵਿੱਚ ਅੱਗੇ ਵੱਧ ਸਕਦੀ ਹੈ ਅਤੇ ਆਪਣੀ ਯੋਗਤਾ ਦੇ ਆਧਾਰ ਤੇ ਸੁਣੀ ਵੀ ਜਾ ਸਕਦੀ ਹੈ। ਜਸਟਿਸ ਮੈਰੀ ਹੈਕਿਨ ਡੁਬੇ ਨੇ ਗਵਰਨਰ ਜਨਰਲ ਮੈਰੀ ਸਾਈਮਨ ਦੀ ਨਿਯੁਕਤੀ ਨੂੰ ਕਾਨੂੰਨੀ ਚੁਣੌਤੀ ਖਾਰਜ ਕਰਵਾਉਣ ਬਾਬਤ ਕੈਨੇਡਾ ਦੇ ਅਟਾਰਨੀ ਜਨਰਲ ਵੱਲੋਂ ਦਿੱਤੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਕਿਬੈਕ ਸੁਪੀਰੀਅਰ ਕੋਰਟ ਵਿੱਚ 2022 ਵਿੱਚ ਦਾਇਰ ਮੁਕੱਦਮੇ ਵਿੱਚ ਦਲੀਲ ਦਿੱਤੀ ਗਈ ਸੀ ਕਿ ਮੈਰੀ ਸਾਈਮਨ ਨੂੰ ਫਰੈਂਚ ਭਾਸ਼ਾ ਨਹੀਂ ਆਉਂਦੀ, ਇਸ ਕਰਕੇ ਉਹ ਗਵਰਨਰ ਜਨਰਲ ਦੇ ਅਹੁਦੇ ਤੇ ਨਹੀਂ ਰਹਿ ਸਕਦੇ। ਮੁਕੱਦਮਾ ਕਰਨ ਵਾਲਾ ਗਰੁੱਪ ਚਾਹੁੰਦਾ ਕਿ ਸਾਈਮਨ ਦੀ ਨਿਯੁਕਤੀ ਨੂੰ ਇਨਵੈਲੀਡੇਟ ਕਰ ਦਿੱਤਾ ਜਾਵੇ। ਦਰਅਸਲ ਸਾਈਮਨ ਦੀ ਸਕੂਲੀ ਸਿੱਖਿਆ ਕਿਬੈਕ ਦੇ ਨੂਨਾਵਿਕ ਖੇਤਰ 'ਚ ਹੋਈ ਸੀ ਅਤੇ ਉਹ ਕਹਿੰਦੇ ਨੇ ਕਿ ਉੱਥੇ ਉਹਨਾਂ ਨੂੰ ਫਰੈਂਚ ਸਿੱਖਣ ਦਾ ਮੌਕਾ ਨਹੀਂ ਮਿਲਿਆ। ਹਾਲਾਂਕਿ ਉਹਨਾਂ ਨੇ ਪਿਛਲੇ ਦਸੰਬਰ 'ਚ ਵਾਅਦਾ ਕੀਤਾ ਸੀ ਕਿ ਗਵਰਨਰ ਜਨਰਲ ਦੇ ਅਹੁਦੇ ਤੇ ਰਹਿੰਦਿਆਂ ਉਹ ਫਰੈਂਚ ਸਿੱਖਣ ਦੀ ਪੂਰੀ ਕੋਸ਼ਿਸ਼ ਕਰਨਗੇ। ਸਾਈਮਨ ਕੈਨੇਡਾ ਦੀ ਪਹਿਲੀ ਮੂਲ ਨਿਵਾਸੀ ਗਵਰਨਰ ਜਨਰਲ ਨੇ ਅਤੇ ਅੰਗਰੇਜ਼ੀ ਅਤੇ ਇਨਕਟੀਟੂਟ ਜੋ ਕਿ ਇੱਕ ਮੂਲ ਨਿਵਾਸੀ ਭਾਸ਼ਾ ਹੈ ਇਹਦੇ ਵਿੱਚ ਉਹ ਐਕਸਪਰਟ ਨੇ। ਅਦਾਲਤ ਨੂੰ ਚੁਣੌਤੀ ਦੇਣ ਵਾਲੇ ਜਿਹੜੇ ਦੋ ਸਮੂਹ ਨੇ ਡਰੋਇਟਸ ਕੁਲੈਕਟਿਵਸ ਕਿਬੈਕ ਅਤੇ ਜਸਟਿਸ ਪੋਰਲੇ ਕਿਬੈਕ, ਉਹਨਾਂ ਦਾ ਕਹਿਣਾ ਕਿ ਫਰੈਂਚ ਨਾ ਆਉਣ ਦੇ ਬਾਵਜੂਦ ਸਰਕਾਰ ਵੱਲੋਂ ਮੈਰੀ ਸਾਈਮਨ ਨੂੰ ਗਵਰਨਰ ਜਨਰਲ ਵਜੋਂ ਨਿਯੁਕਤ ਕਰਕੇ ਸਰਕਾਰ ਨੇ ਚਾਰਟਰ ਆਫ ਰਾਈਟਸ ਐਂਡ ਫਰੀਡਮ ਦੀ ਉਲੰਘਣਾ ਕੀਤੀ ਹੈ। ਮੁਕੱਦਮੇ ਦੀ ਦਲੀਲ ਹੈ ਕਿ ਉਹਨਾਂ ਦੀ ਨਿਯੁਕਤੀ ਚਾਰਟਰ ਦੇ ਸੈਕਸ਼ਨ 16 ਤੇ 20 ਦੀ ਉਲੰਘਣਾ ਕਰਦੀ ਹੈ ਜੋ ਫਰੈਂਚ ਅਤੇ ਅੰਗਰੇਜ਼ੀ ਦੇ ਬਰਾਬਰ ਦਰਜੇ ਦੀ ਗਰੰਟੀ ਦਿੰਦਾ ਹੈ ਅਤੇ ਫੈਡਰਲ ਇੰਸਟੀਟਿਊਸ਼ਨਸ ਦੁਆਰਾ ਕਿਸੇ ਵੀ ਸਰਕਾਰੀ ਭਾਸ਼ਾ ਵਿੱਚ ਸੇਵਾ ਕਰਨ ਦੇ ਅਧਿਕਾਰ ਦੀ ਗਰੰਟੀ ਦਿੰਦਾ ਹੈ। ਇਹ ਦੂਸਰੀ ਵਾਰ ਹੈ ਵੈਸੇ ਜਦੋਂ ਫੈਡਰਲ ਸਰਕਾਰ ਨੇ ਮੁਕੱਦਮੇ ਨੂੰ ਖਾਰਜ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਹੈ। 2023 ਵਿੱਚ ਵੀ ਸਰਕਾਰ ਨੇ ਇਹ ਦਲੀਲ ਦੇ ਕੇ ਇਸ ਕੇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਸੀ ਕਿ ਇਸ ਕੇਸ ਦੀ ਜਿਹੜੀ ਸੁਣਵਾਈ ਹੈ ਉਹ ਕਿਬੈਕ ਸੁਪੀਰੀਅਰ ਕੋਰਟ 'ਚ ਨਹੀਂ ਸਗੋਂ ਫੈਡਰਲ ਅਦਾਲਤ 'ਚ ਹੋਣੀ ਚਾਹੀਦੀ ਹੈ, ਪਰ ਇਸ ਦਲੀਲ ਨੂੰ ਜਸਟਿਸ ਕੈਥਰੀਨ ਪੀਸ਼ ਨੇ ਰੱਦ ਕਰ ਦਿੱਤਾ ਸੀ। ਹਾਲ ਹੀ ਵਿੱਚ ਕੈਨੇਡਾ ਦੇ ਅਟਾਰਨੀ ਜਨਰਲ ਦੇ ਦਫ਼ਤਰ ਨੇ ਦਲੀਲ ਦਿੱਤੀ ਕਿ ਗਵਰਨਰ ਜਨਰਲ ਲਈ ਅੰਗਰੇਜ਼ੀ ਅਤੇ ਫਰੈਂਚ ਦੋਵਾਂ ਵਿੱਚ ਬੋਲਣ ਦੀ ਕੋਈ ਕਾਨੂੰਨੀ ਰਿਕੁਆਇਰਮੈਂਟ ਨਹੀਂ ਹੈ ਅਤੇ ਇਹ ਕਿ ਮੁਕੱਦਮਾ ਅਦਾਲਤ ਦੁਆਰਾ ਸੁਣੇ ਜਾਣ ਦੇ ਯੋਗ ਵੀ ਨਹੀਂ ਹੈ। ਇਸੇ ਤਰ੍ਹਾਂ ਦਾ ਮਾਮਲਾ ਇਸ ਸਾਲ ਦੇ ਸ਼ੁਰੂ ਵਿੱਚ ਨਿਊ ਬ੍ਰੰਜ਼ਵਿਕ ਵਿੱਚ ਵੀ ਸੁਣਿਆ ਗਿਆ ਸੀ ਤੇ ਸੂਬੇ ਦੀ ਟਾਪ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਨਿਊ ਬ੍ਰੰਜ਼ਵਿਕ ਦੇ ਲੈਫਟੀਨੈਂਟ ਗਵਰਨਰ ਦਾ ਬਾਇਲਿੰਗੁਅਲ ਹੋਣਾ ਯਾਨੀ ਦੋ ਭਾਸ਼ੀ ਹੋਣਾ ਸੰਵਿਧਾਨ ਦੁਆਰਾ ਜ਼ਰੂਰੀ ਨਹੀਂ ਹੈ। ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੇ ਆਪਣੇ ਨਵੇਂ ਚੁਣਾਵੀ ਵਿਗਿਆਪਨਾਂ 'ਚ NDP ਲੀਡਰ ਜਗਮੀਤ ਸਿੰਘ 'ਤੇ ਸਿੱਧਾ ਨਿਸ਼ਾਨਾ ਬਿੰਨ੍ਹਿਆ ਹੈ। ਨਵੇਂ ਵੀਡੀਓ ਵਿਗਿਆਪਨ 'ਚ ਪਾਰਟੀ ਨੇ ਜਗਮੀਤ ਸਿੰਘ ਨੂੰ ਸੈੱਲ ਆਊਟ ਸਿੰਘ ਆਖਿਆ ਹੈ, ਜਿਸ ਦਾ ਭਾਵ ਹੈ ਕਿ ਜਿਵੇਂ ਜਗਮੀਤ ਸਿੰਘ ਨੇ ਆਪਣੇ ਨਿੱਜੀ ਹਿੱਤ ਪ੍ਰਾਪਤ ਕਰਨ ਲਈ ਆਮ ਕੈਨੇਡੀਅਨਸ ਨੂੰ ਵੇਚ ਦਿੱਤਾ ਹੋਵੇ, ਯਾਨੀ ਆਮ ਕੈਨੇਡੀਅਨਸ ਦੀ ਜੇਬ 'ਚੋਂ ਪੈਸਾ ਕੱਢ ਕੇ ਆਪਣੇ ਆਪ ਵਿੱਤੀ ਲਾਭ ਪ੍ਰਾਪਤ ਕੀਤੇ ਹੋਣ। ਵਿਗਿਆਪਨ ਵਿੱਚ ਕੈਨੇਡਾ 'ਚ ਵੱਧਦੇ ਅਪਰਾਧ, ਘਰਾਂ ਦੀਆਂ ਕੀਮਤਾਂ, ਰਹਿਣ ਸਹਿਣ ਦੀ ਵੱਧਦੀ ਲਾਗਤ ਲਈ ਜਗਮੀਤ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਉਹਨਾਂ 'ਤੇ ਇਲਜ਼ਾਮ ਧਰਿਆ ਗਿਆ। ਵਿਗਿਆਪਨ ਦਰਅਸਲ ਇਹ ਸਵਾਲ ਪਾਉਂਦਾ ਹੈ ਕਿ ਵੀ ਜਿਸ ਵੇਲੇ ਨੈਸ਼ਨਲ ਲੈਵਲ 'ਤੇ ਚੋਣ ਸਰਵੇਖਣਾਂ 'ਚ ਕੈਨੇਡੀਅਨਸ ਦੇ ਅੰਦਰ ਲਿਬਰਲਸ ਦੀ ਘੱਟ ਗਿਣਤੀ ਸਰਕਾਰ ਨੂੰ ਲੈ ਕੇ ਨਮੋਸ਼ੀ ਹੈ, ਉਹਨਾਂ ਤੋਂ ਖਫਾ ਨੇ, ਤਾਂ ਅਜਿਹੇ ਸਮੇਂ 'ਚ ਜਗਮੀਤ ਸਿੰਘ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਸਰਕਾਰ ਦਾ ਸਮਰਥਨ ਕਿਉਂ ਕਰ ਰਹੇ ਨੇ? ਲਿਬਰਲ ਸਰਕਾਰ ਨੇ 2022 ਵਿੱਚ ਫਾਰਮਾ ਕੇਅਰ ਅਤੇ ਡੈਂਟਲ ਕੇਅਰ ਵਰਗੀਆਂ NDP ਦੀਆਂ ਕੁਝ ਪ੍ਰਾਇਰਟੀਜ਼ ਨੂੰ ਪੂਰਾ ਕਰਨ ਦੇ ਵਾਅਦੇ ਦੇ ਬਦਲੇ 2025 ਤੱਕ ਕੁਝ ਅਹਿਮ ਮੁੱਦਿਆਂ 'ਤੇ ਵੋਟਿੰਗ ਦੌਰਾਨ NDP ਦਾ ਸਮਰਥਨ ਹਾਸਲ ਕੀਤਾ ਸੀ। ਕੰਜ਼ਰਵੇਟਿਵ ਦਾ ਕਹਿਣਾ ਕਿ ਜਗਮੀਤ ਸਿੰਘ ਆਪਣੀ MP ਦੀ ਪੈਨਸ਼ਨ, ਜਿਸ ਲਈ ਉਹ ਅਕਤੂਬਰ 2025 ਵਿੱਚ ਯੋਗ ਹੋਣਗੇ, ਉਹਨੂੰ ਸਿਕਿਓਰ ਕਰਨ ਲਈ ਲਿਬਰਲ ਨਾਲ ਕੀਤੇ ਉਸ ਸਮਝੌਤੇ ਨੂੰ ਬਰਕਰਾਰ ਰੱਖ ਰਹੇ ਨੇ। ਨਿਰਧਾਰਿਤ ਕਾਰਜਕਾਲ ਅਨੁਸਾਰ ਅਗਲੀਆਂ ਫੈਡਰਲ ਚੋਣਾਂ ਅਕਤੂਬਰ 2025 ਵਿੱਚ ਹੋਣਗੀਆਂ। ਇਹਨਾਂ ਐਡਸ ਵਿੱਚ ਜਗਮੀਤ ਸਿੰਘ ਨੂੰ ਲਗਜ਼ਰੀ ਘੜੀ ਪਾਏ ਹੋਏ, ਵਰਸਾਚੇ ਦਾ ਬੈਗ ਫੜੇ ਹੋਏ ਅਤੇ BMW ਚਲਾਉਂਦੇ ਹੋਏ ਦਿਖਾਇਆ ਗਿਆ, ਜੋ ਕਿ ਉਹਨਾਂ ਦੀਆਂ ਅਸਲੀ ਤਸਵੀਰਾਂ ਨੇ। NDP ਨੇ ਇਹਨਾਂ ਵਿਗਿਆਪਨਾਂ ਨੂੰ ਇੱਕ ਡਿਸਓਨੈਸਟ ਨਿੱਜੀ ਹਮਲਾ ਆਖਿਆ। NDP ਲੀਡਰ ਦੀ ਪ੍ਰਿੰਸੀਪਲ ਸਕੱਤਰ ਐਨ ਮੈਗਰੈਥ ਨੇ ਕਿਹਾ, ਕੋਟ, ਕੰਜ਼ਰਵੇਟਿਵ ਨੇ ਹੈਲਥ ਕੇਅਰ ਵਿੱਚ ਕਟੌਤੀ ਕਰਨ ਅਤੇ ਕੰਮ ਕਰਨ ਵਾਲੇ ਲੋਕਾਂ ਦੀ ਕੀਮਤ 'ਤੇ ਅਰਬਪਤੀਆਂ ਅਤੇ CEOs ਦੀ ਮਦਦ ਕਰਦੇ ਰਹਿਣ ਦੀਆਂ ਆਪਣੀਆਂ ਯੋਜਨਾਵਾਂ ਤੋਂ ਧਿਆਨ ਭਟਕਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਹੈ। ਪੋਲੀਐਮ ਨੇ ਕੈਨੇਡੀਅਨਸ ਨੂੰ ਦਰਪੇਸ਼ ਅਹਿਮ ਆਰਥਿਕ ਮੁੱਦਿਆਂ 'ਤੇ ਧਿਆਨ ਕੇਂਦਰਿਤ ਕੀਤਾ ਹੈ ਅਤੇ ਚੋਣ ਸਰਵੇਖਣਾਂ 'ਚ ਲਿਬਰਲਾਂ ਤੋਂ ਵੱਡੀ ਲੀਡ ਵੀ ਪ੍ਰਾਪਤ ਕੀਤੀ ਹੈ। ਉਹਨਾਂ ਚੋਣ ਸਰਵੇਖਣਾਂ ਵਿੱਚ NDP ਦੀ ਲੋਕਪ੍ਰਿਯਤਾ ਵਿੱਚ ਵੀ ਖੜੋਤ ਦਰਜ ਕੀਤੀ ਗਈ ਹੈ। ਕੰਜ਼ਰਵੇਟਿਵਸ ਨੇ ਵੈਸੇ ਯੂਨੀਅਨ ਵਰਕਰਾਂ ਦੀ ਹਿਮਾਇਤ ਹਾਸਲ ਕਰਨ ਦੀਆਂ ਵੀ ਕੋਸ਼ਿਸ਼ਾਂ ਤੇਜ਼ ਕੀਤੀਆਂ ਹੋਈਆਂ ਨੇ, ਜੋ ਕਿ ਪਹਿਲਾਂ ਅਤੀਤ ਵਿੱਚ ਐਨਡੀਪੀ ਨੂੰ ਵੋਟ ਦਿੰਦੇ ਰਹੇ ਨੇ, ਪਰ ਕੁਝ ਨੈਸ਼ਨਲ ਯੂਨੀਅਨ ਲੀਡਰਸ ਨੇ ਆਪਣੇ ਮੈਂਬਰਾਂ ਨੂੰ ਪੋਲੀਐਫ ਦਾ ਸਮਰਥਨ ਕਰਨ ਬਾਰੇ ਸਾਵਧਾਨ ਕੀਤਾ ਤੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਪੋਲੀਐਫ ਮਜ਼ਦੂਰ ਅੰਦੋਲਨਾਂ ਤੋਂ ਸ਼ਬਦ ਉਧਾਰ ਲੈ ਲੈਂਦਾ ਪਰ ਮਜ਼ਦੂਰਾਂ ਲਈ ਖਤਰੇ ਨੂੰ ਦਰਸਾਉਂਦਾ ਹੈ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ, ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ, ਧੰਨਵਾਦ।